SBS Radio. SBS ਪੰਜਾਬੀ ਰੇਡੀਓ ਦੇ ਵਿੱਚ ਅਸੀਂ ਸਮੇਂ-ਸਮੇਂ ਤੇ ਮਿਲਾਉਂਦੇ ਰਹੇ ਹਾਂ ਜਿਹੜੇ ਕਿ ਸਿਹਤਾਂ ਦੇ ਮਾਮਲੇ ਵਿੱਚ ਮਾਹਰ ਹੁੰਦੇ ਹੈ। ਮਾਨਸਿਕ ਸਿਹਤ ਹੋਵੇ ਚਾਹੇ ਸਰੀਰਕ ਸਿਹਤ ਹੋਵੇ, ਬਹੁਤ ਹੀ ਜ਼ਰੂਰੀ ਹੁੰਦੀ ਹੈ। ਇਹਦੇ ਵਾਸਤੇ ਜਿਹੜੇ ਮਾਹਰ ਹੈਗੇ ਆ, ਇੱਕ ਤਰੀਕੇ ਦੇ ਨਾਲ ਇੱਕ ਟ੍ਰਾਇੰਗਲ ਬਣਾਉਂਦੇ ਆ, ਜਾਂ ਕਹਿ ਲਓ ਕਿ ਤੱਕੜੀ ਵਾਂਗੂ ਹੈਗਾ ਹੈ। ਤੱਕੜੀ ਜਿਹੜੀ ਹੁੰਦੀ ਹੈ, ਜਿਹੜੀ ਉਹ ਡੰਡੀ ਹੈ ਉਹਦੀ, ਉਹ ਹੈ ਚੰਗੀ ਲਾਈਫ। ਉਹਦੇ ਇੱਕ ਛਾਬੇ ਦੇ ਵਿੱਚ ਰੱਖਿਆ ਜਾ ਸਕਦਾ ਹੈ ਜਿਹੜੀ ਸਾਡੀ ਖੁਰਾਕ ਹੈ, ਸੰਤੁਲਿਤ ਖੁਰਾਕ। ਦੂਜੇ ਛਾਬੇ ਦੇ ਵਿੱਚ ਅਸੀਂ ਰੱਖ ਸਕਦੇ ਹਾਂ ਜਿਹੜੀ ਕਿ ਐਕਸਰਸਾਈਜ਼ ਹੈ। ਸਾਨੂੰ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ, ਮੇਨਟੇਨ ਕਰਨਾ ਚਾਹੀਦਾ। ਇਹੋ ਜਿਹੀਆਂ ਕਈ ਗੱਲਾਂ ਲੈ ਕੇ ਅੱਜ ਸਾਡੇ ਨਾਲ ਜੁੜੇ ਹਨ ਨਵਪ੍ਰੀਤ ਕੌਰ ਜੀ ਸਿਡਨੀ ਤੋਂ। ਨਵਪ੍ਰੀਤ ਜੀ, SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਹਾਂਜੀ, ਸਤਿ ਸ਼੍ਰੀ ਅਕਾਲ MP ਸਿੰਘ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਨਵਪ੍ਰੀਤ ਜੀ, ਤੁਸੀਂ ਹੁਣੇ ਹੁਣੇ ਇੱਕ ਬੜੀ ਹੀ ਵਧੀਆ ਬੁੱਕ ਲਿਖੀ ਹੈ ਜਿਹੜੀ ਕਿ ਸਿਹਤ ਮਸਲਿਆਂ ਉੱਤੇ ਹੈਗੀ ਹੈ। ਬੁੱਕ ਬਾਰੇ ਬਾਅਦ ਚੋਂ ਗੱਲ ਕਰਾਂਗੇ, ਪਹਿਲਾਂ ਤੁਹਾਨੂੰ ਪੁੱਛਦੇ ਹਾਂ ਕਿ ਤੁਹਾਨੂੰ ਇਹ ਬੁੱਕ ਲਿਖਣ ਦੀ ਪ੍ਰੇਰਣਾ ਕਿਵੇਂ ਮਿਲੀ? ਤੁਸੀਂ ਕਿੱਥੋਂ ਇਹ ਸੋਚਿਆ ਕਿ ਵੀ ਜਿਹੜੀ ਜਾਣਕਾਰੀ ਹੈ ਦੂਜਿਆਂ ਨਾਲ ਸਾਂਝੀ ਕੀਤੀ ਜਾਵੇ ਜੀ?
ਇਸ ਕਿਤਾਬ ਦੀ ਪ੍ਰੇਰਣਾ ਜਿਹੜੀ ਹੈ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਮਿਲੀ ਲਿਖਣ ਦੀ। ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਉਹਨਾਂ ਦਾ ਇਹ ਵਿਜ਼ਨ ਹੈ ਕਿ ਜਿਹੜੇ ਵੀ ਪ੍ਰੋਫੈਸ਼ਨਲ ਜਿਵੇਂ ਡਾਕਟਰਸ ਜਾਂ ਡੈਂਟਿਸਟ ਜਾਂ ਹੈਲਥ ਦੇ ਨਾਲ ਸੰਬੰਧਿਤ ਜਿਹੜੇ ਵੀ ਪ੍ਰੋਫੈਸ਼ਨਲਸ ਨੇ, ਉਹਨਾਂ ਸਭ ਨੂੰ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬੀ ਦੇ ਵਿੱਚ ਵੀ ਅਵੇਲੇਬਲ ਕਰਾਉਣੀ ਚਾਹੀਦੀ, ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਸਾਰੀ ਇਨਫੋਰਮੇਸ਼ਨ ਇੰਗਲਿਸ਼ ਦੇ ਵਿੱਚ ਤਾਂ ਉਪਲਬਧ ਹੈ, ਬਟ ਪੰਜਾਬੀ ਪੜ੍ਹਨ ਵਾਲੇ ਜਿਹੜੇ ਲੋਕ ਆ ਜਿਹਨਾਂ ਨੂੰ ਇੰਗਲਿਸ਼ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ, ਉਹਨਾਂ ਵਾਸਤੇ ਇਹ ਬੜੀ ਮੁਸ਼ਕਿਲ ਹੋ ਜਾਂਦੀ ਹੈ। ਸੋ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਇੱਕ ਹੈਲਥ ਐਂਡ ਫਿਟਨੈਸ, ਇੱਕ ਹੈਲਦੀ ਈਟਿੰਗ ਐਂਡ ਐਕਸਰਸਾਈਜ਼ ਦੇ ਜਿਹੜੇ ਐਡਵਾਂਟੇਜ ਹੈ ਉਹਦੇ ਤੇ ਇੱਕ ਬੁੱਕ ਲਿਖਾਂ, ਪਰ ਉਹ ਬੁੱਕ ਪੰਜਾਬੀ ਦੇ ਵਿੱਚ ਹੋਵੇ ਤਾਂ ਕਿ ਉਹ ਸਾਰੇ ਜਿਹੜੇ ਹੈ ਲੋਕ ਪੜ੍ਹ ਸਕਣ, ਜਿਹਨਾਂ ਵਾਸਤੇ ਪੰਜਾਬ ਇੰਗਲਿਸ਼ ਪੜ੍ਹਨੀ ਜਾਂ ਸਮਝਣੀ ਥੋੜੀ ਜਿਹੀ ਮੁਸ਼ਕਿਲ ਹੈ।
ਤੇ ਹੁਣ ਤੁਸੀਂ ਦੱਸੋ ਤੁਹਾਡੀ ਬੈਕਗ੍ਰਾਉਂਡ ਬਾਰੇ, ਤੁਹਾਡੀ ਕਿਹੜੀ ਬੈਕਗ੍ਰਾਉਂਡ ਹੈ, ਹੈਲਥ ਵਿੱਚ ਹੈ ਜਾਂ ਤੁਸੀਂ ਕਿੱਥੋਂ ਕੈਰੀਅਰ ਆਪਣਾ ਸਟਾਰਟ ਕੀਤਾ?
ਓਰੀਜਨਲੀ ਮੈਂ ਆਪਣਾ ਕੈਰੀਅਰ ਸਟਾਰਟ ਕੀਤਾ, ਜਿਹੜੀ ਆਪਣੀ ਫਾਰਮਲ ਐਜੂਕੇਸ਼ਨ ਹੁੰਦੀ ਹੈ ਉਹ ਮੇਰੀ ਹੈ IT ਫੀਲਡ ਦੇ ਵਿੱਚ, ਆਈ ਐਮ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨ। ਤੇ ਉਸ ਤੋਂ ਬਾਅਦ ਇੰਡੀਆ ਵਿੱਚ ਜੋਬ ਕੀਤੀ ਕੁਛ ਦੇਰ, ਫਿਰ ਇੱਥੇ ਆਸਟ੍ਰੇਲੀਆ ਚ ਆ ਕੇ ਇੱਥੇ ਵੀ ਫਿਰ ਹੈਲਥ ਇੰਸ਼ੋਰੈਂਸ ਕੰਪਨੀ ਦੇ ਨਾਲ ਜੋਬ ਕੀਤੀ ਕਾਫੀ ਸਾਲ। ਤੇ ਜਿਹੜੀ ਸ਼ੁਰੂ ਚ ਮੇਰੀ ਫਿਟਨੈਸ ਦੇ ਨਾਲ ਜਾਂ ਕੋਈ ਇਹੋ ਜਿਹਾ ਕੋਈ ਲਿੰਕ ਨਹੀਂ ਸੀ, ਇਹ ਕੁਛ ਲਾਈਫ ਦੇ ਇਹੋ ਜਿਹੇ ਐਕਸਪੀਰੀਅੰਸਿਸ ਹੋਏ ਕਿ ਆਈ ਹੈਡ ਟੂ ਟੇਕ ਅ ਯੂ ਟਰਨ ਐਂਡ ਕੰਪਲੀਟਲੀ ਚੇਂਜ ਮਾਈ ਲਾਈਫ ਸਟਾਈਲ। ਤੇ ਇਹ ਕਈ ਵਾਰੀ ਇਹ ਬਹੁਤ ਜ਼ਰੂਰੀ ਹੋ ਜਾਂਦਾ ਵੀ, ਇੱਕ ਬਹੁਤ ਵੱਡਾ ਐਕਸਪੀਰੀਅੰਸ ਹੈ ਮੇਰੇ ਲਈ, ਕਿਉਂਕਿ ਜਦੋਂ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਸਮਝਦੇ ਹੋਣਗੇ ਇਸ ਚੀਜ਼ ਨੂੰ ਕਿ ਜਦੋਂ ਤੁਸੀਂ ਜੋਬ ਕਰਦੇ ਹੋ, ਖਾਸ ਕਰਕੇ ਜਦੋਂ ਆਫਿਸ ਜੋਬ ਕਰਦੇ ਹੋ, ਤਾਂ ਕਈ ਵਾਰੀ ਤੁਹਾਡੇ ਏਜ ਦੇ ਨਾਲ ਜਾਂ ਓਵਰ ਕਮਿਟਮੈਂਟ ਦੇ ਨਾਲ ਕੁਛ ਇਹੋ ਜਿਹੇ ਫਿਜ਼ੀਕਲ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ ਆ, ਤੁਸੀਂ ਜਿਹਨੂੰ ਅਸੀਂ ਕਹਿੰਦੇ ਹਾਂ ਰੈਪੀਟੇਟਿਵ ਸਟ੍ਰੇਨ ਇੰਜਰੀ, ਹੌਲੀ ਹੌਲੀ ਤੁਹਾਡੇ ਜਿਵੇਂ ਸਿਰ ਦਰਦ ਹੋਣਾ ਜਾਂ ਮੋਢਿਆਂ ਦਾ ਦਰਦ ਹੋਣਾ, ਬੈਕ ਦਾ ਦਰਦ ਹੋਣਾ, ਤੇ ਇਹੋ ਜਿਹੇ ਪੇਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇੱਕ ਮੇਰੀ ਲਾਈਫ ਚ ਵੀ ਇਹੋ ਜਿਹਾ ਇੱਕ ਫੇਜ਼ ਆਇਆ ਜਦੋਂ ਮੈਂ ਇਹ ਹੌਲੀ ਹੌਲੀ ਮੈਨੂੰ ਵੀ ਇਹ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਉਸ ਟਾਈਮ ਤੇ ਕੀ ਹੁੰਦਾ ਕਿ ਜਨਰਲ ਇਹ ਹੈ ਸਾਡਾ ਕਿ ਚਲੋ ਪੇਨ ਕਿਲਰ ਖਾ ਲਓ ਤੇ ਆਪਣੀ ਲਾਈਫ ਦੇ ਨਾਲ ਤੁਰੇ ਚੱਲੋ ਅੱਗੇ, ਉਵੇਂ ਮੈਂ ਵੀ ਉਵੇਂ ਚੱਲਦੀ ਰਹੀ। ਪਰ ਇੱਕ ਟਾਈਮ ਇਹੋ ਜਿਹਾ ਆਇਆ ਕਿ ਮੈਂ ਆਪਣੇ ਆਪ ਨਾਲ ਸੋਚਣਾ ਸ਼ੁਰੂ ਕਰਤਾ ਕਿ ਇਹ ਕੁਆਲਿਟੀ ਆਫ ਲਾਈਫ ਜੋ ਮੈਂ ਜੀ ਰਹੀ ਹਾਂ ਇਹ ਮੇਰੇ ਲਈ ਠੀਕ ਹੈ ਜਾਂ ਮੈਂ ਇਹ ਲਾਈਫ ਕਦੋਂ ਤੱਕ ਜੀ ਸਕਦੀ ਹਾਂ, ਕਿਉਂਕਿ ਸਟੇਬਿਲਿਟੀ ਆਫ ਜੋਬ ਆਪਣੇ ਇੰਡੀਅਨ ਸਪੈਸ਼ਲੀ ਇੰਡੀਅਨ ਕਮਿਊਨਿਟੀ ਵਾਸਤੇ ਆਪਾਂ ਨੂੰ ਬਹੁਤ ਵੱਡਾ ਫੈਕਟਰ ਹੁੰਦਾ ਜੋਬ, ਕਿ ਚੰਗੀ ਜੋਬ ਲੱਗੀ ਹੈ ਇਹਨੂੰ ਛੇੜਨਾ ਨਹੀਂ ਹੈ ਜਾਂ ਕੁਛ ਨਹੀਂ ਕਰਨਾ ਆਪਾਂ ਇਹਦੇ ਨਾਲ, ਜਦੋਂ ਤੱਕ ਆਪਾਂ ਕਰ ਸਕਦੇ ਹਾਂ ਇਸਨੂੰ ਕਰੀਏ, ਆਪਾਂ ਕੰਪਰੋਮਾਈਜ਼ ਕਰਦੇ ਹਾਂ ਉਹਦੇ ਨਾਲ ਪਰ ਆਪਾਂ ਕੁਛ ਚੇਂਜ ਨਹੀਂ ਕਰਨਾ ਚਾਹੁੰਦੇ। ਤੇ ਪਰ ਜਦੋਂ ਤੁਹਾਡੀ ਕਈ ਵਾਰੀ ਫਿਜ਼ੀਕਲ ਤੋਂ ਬਾਅਦ ਤੁਸੀਂ ਤੁਹਾਡੀ ਮੈਂਟਲ ਜਿਹੜੀ ਹੈਲਥ ਉਹ ਵੀ ਇਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ, ਤੁਸੀਂ ਸੋਰਟ ਆਫ ਡਿਪਰੈਸ਼ਨ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹੋ, ਤਾਂ ਉਸ ਟਾਈਮ ਤੇ ਆਪਣੇ ਆਪ ਨੂੰ ਆਪ ਹੀ ਤੁਹਾਨੂੰ ਟਟੋਲਣਾ ਪੈਂਦਾ, ਤੁਹਾਨੂੰ ਸੋਚਣਾ ਪੈਂਦਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ। ਸੋ ਇੱਕ ਪੁਆਇੰਟ ਜਦੋਂ ਇਹ ਆਇਆ ਤਾਂ ਮੈਂ ਸੋਚਿਆ ਕਿ ਮੈਂ ਇਹ ਕੰਟੀਨਿਊ ਕਰਾਂ ਜਾਂ ਮੈਂ ਕੁਛ ਹੋਰ ਕਰਾਂ। ਮੇਰਾ ਹੈਲਥ ਐਂਡ ਫਿਟਨੈਸ ਦੇ ਵਿੱਚ ਸ਼ੁਰੂ ਤੋਂ ਕਾਫੀ ਇੰਟਰਸਟ ਰਿਹਾ ਸੀਗਾ, ਮੈਂ ਹਮੇਸ਼ਾ ਹੈਲਥ ਦੇ ਨਾਲ ਰਿਲੇਟਿਡ ਮੈਗਜ਼ੀਨਸ ਪੜ੍ਹਨੇ, ਐਕਸਰਸਾਈਜ਼ ਵੱਲ ਕੋਈ ਇੰਨਾ ਬਹੁਤਾ ਰੁਝਾਨ ਨਹੀਂ ਸੀ, ਪਤਾ ਸੀ ਕਿ ਐਕਸਰਸਾਈਜ਼ ਜ਼ਰੂਰੀ ਹੈ, ਪਰ ਜਿਵੇਂ ਕਿ ਹਰ ਕੋਈ ਜਿਹੜਾ ਜੌਬ ਕਰਦਾ ਉਹ ਇਹ ਐਕਸਕਿਊਜ਼ ਹੁੰਦਾ ਕਿ ਮੇਰੇ ਕੋਲ ਟਾਈਮ ਨਹੀਂ ਹੈ,
ਸਾਰੇ ਕਹਿੰਦੇ ਕੱਲ ਉੱਠਾਂਗੇ, ਕੱਲ ਤੋਂ ਸਵੇਰੇ ਕੇ ਸ਼ੁਰੂ ਕਰਾਂਗੇ, ਉਹ ਕੱਲ ਕਦੀ ਨਹੀਂ ਆਂਦਾ,
ਕੱਲ ਕਦੀ ਨਹੀਂ ਆਂਦਾ। ਸੋ ਮੇਰਾ ਵੀ ਉਹੀ ਐਕਸਕਿਊਜ਼ ਸੀ ਕਿ ਟਾਈਮ ਨਹੀਂ ਹੈ। ਸੋ ਮੈਂ ਸੋਚਿਆ ਕਿ ਹਾਂ, ਕਿਉਂਕਿ ਮੈਨੂੰ ਸਾਰੇ ਜਿਹਨੂੰ ਜੋ ਵੀ ਮੇਰੇ ਆਲੇ ਦੁਆਲੇ ਹੈਲਥ ਪ੍ਰੋਫੈਸ਼ਨਲ ਸੀ, ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਐਕਸਰਸਾਈਜ਼ ਕਰਨੀ ਪੈਣੀ ਹੈ ਅਗਰ ਤੁਸੀਂ ਇਹ ਤਕਲੀਫਾਂ ਤੋਂ ਛੁਟਕਾਰਾ ਪਾਉਣਾ। ਸੋ ਮੈਂ ਸੋਚਿਆ ਕਿ ਚਲੋ ਆਪਾਂ ਕਿਉਂ ਨਾ ਇਹ ਫੀਲਡ ਹੀ ਜੁਆਇਨ ਕਰੀਏ ਜਿਹਦੇ ਚ ਐਕਸਰਸਾਈਜ਼ ਮੇਰਾ ਪ੍ਰੋਫੈਸ਼ਨ ਹੀ ਬਣ ਜਾਵੇ, ਕਿਉਂਕਿ ਜਦੋਂ ਆਪ ਤਕਲੀਫ 'ਚ ਹੁੰਦੇ ਆ ਲੋਕਾਂ ਦੀਆਂ ਤਕਲੀਫਾਂ ਵੀ ਨਜ਼ਰ ਆਉਂਦੀਆਂ। ਮੈਨੂੰ ਬਹੁਤ ਨਜ਼ਰ ਆਇਆ ਕਿ ਮੇਰੇ ਆਲੇ ਦੁਆਲੇ ਇਹੋ ਜਿਹੀ ਬਹੁਤ ਕਮਿਊਨਿਟੀ ਹੈ ਜਿਹੜੇ ਇਹ ਸੇਮ ਮੇਰੇ ਵਾਲੀ ਸਿਚੁਏਸ਼ਨ 'ਚ ਹੈ ਬਟ ਕੁਛ ਕਰ ਨਹੀਂ ਰਹੇ। ਸੋ ਮੈਂ ਸੋਚਿਆ ਕਿ ਮੈਂ ਉਹਨਾਂ ਨੂੰ ਮੋਟੀਵੇਟ ਕਰਨ ਲਈ ਪਹਿਲਾਂ ਮੈਨੂੰ ਆਪ ਕੁਛ ਕਰਨਾ ਪੈਣਾ। ਸੋ ਮੈਂ ਇਹ ਡਿਸੀਜਨ ਲਿਆ, ਉਦੋਂ ਕਾਫੀ ਬੋਲਡ ਡਿਸੀਜਨ ਸੀ ਇਹ ਕਿ ਬਿਲਕੁਲ ਛੱਡਣਾ, ਆਪਣੇ ਜੌਬ ਨੂੰ ਛੱਡਣਾ, ਪਲੱਸ ਉਹਦੇ ਲਈ ਇਹ ਕਿ ਜੋ ਤੁਸੀਂ ਫਿਟਨੈਸ ਦਾ ਫੀਲਡ ਜੁਆਇਨ ਕਰਦੇ ਆ ਤੁਹਾਡੇ ਕੋਲ ਇੱਕ ਪ੍ਰੋਫੈਸ਼ਨਲ ਡਿਗਰੀ ਹੋਣੀ ਚਾਹੀਦੀ ਹੈ, ਕੁਛ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਇਹ ਤਾਂ ਹੈ ਨਹੀਂ ਆਪਾਂ ਕਿ ਉੱਠ ਕੇ ਸਾਰਿਆਂ ਨੂੰ ਸਲਾਹ ਦੇਣਾ ਸ਼ੁਰੂ ਕਰ ਦਈਏ ਵੀ ਐਕਸਰਸਾਈਜ਼ ਐਵੇਂ ਕਰਨੀਆਂ ਜਾਂ ਹੈਲਦੀ ਈਟਿੰਗ ਐਵੇਂ ਆ। ਸੋ ਉਹ ਵੀ ਇੱਕ ਵੱਡਾ ਫੈਕਟਰ ਸੀ ਮੇਰੇ ਲਈ, ਕਿਉਂਕਿ ਕੁਆਲੀਫਿਕੇਸ਼ਨ ਵੀ ਲੈਣੀ ਸੀ। ਸਰਟੀਫਿਕੇਟਸ ਹੁੰਦੇ ਆ ਪਰਸਨਲ ਟ੍ਰੇਨਰ ਲਈ, ਇੱਥੇ ਆਸਟ੍ਰੇਲੀਆ ਦੇ ਵਿੱਚ ਦੋ ਸਰਟੀਫਿਕੇਟਸ ਕਰਨੇ ਪੈਂਦੇ ਆ, ਪਹਿਲਾ ਸਰਟੀਫਿਕੇਟ 3 ਇਨ ਫਿਟਨੈਸ ਜਿਹਦੇ ਨਾਲ ਤੁਸੀਂ ਕਿ ਜਿਮ ਇੰਸਟ੍ਰਕਟਰ ਬਣ ਸਕਦੇ ਹੋ, ਤੇ ਪਰ ਜੇ ਪਰਸਨਲ ਟ੍ਰੇਨਰ ਬਣਨਾ ਉਹਦੇ ਲਈ ਤੁਹਾਨੂੰ ਫਿਰ ਸਰਟੀਫਿਕੇਟ 4 ਇਨ ਫਿਟਨੈਸ ਵੀ ਲੈਣਾ ਪੈਂਦਾ। ਸੋ ਮੈਂ ਉਹ ਦੋਨੋਂ ਸਰਟੀਫਿਕੇਟਸ ਕੀਤੇ ਤੇ ਹੁਣ ਮੈਂ ਕੁਆਲੀਫਾਈਡ ਪਰਸਨਲ ਟ੍ਰੇਨਰ ਦੇ ਤੌਰ ਤੇ ਕੰਮ ਕਰ ਰਹੀ ਹਾਂ
ਜੀ। ਤੇ ਇੱਥੇ ਆਪਾਂ ਹੁਣ ਮੁੜਦੇ ਆ ਬੁੱਕ ਵਾਲੇ ਪਾਸੇ।
ਹਾਂਜੀ,
ਤੁਹਾਡੀ ਬੁੱਕ ਦਾ ਟਾਈਟਲ ਕੀ ਹੈ, ਇਹਦੇ ਵਿੱਚ ਕਿਹੜੇ ਕਿਹੜੇ ਚੈਪਟਰਸ ਹੈ? ਮੈਂ ਬਰਾਊਜ਼ ਕੀਤੀ ਸੀ, ਮੈਂ ਦੇਖੀ ਹੈ, ਤੁਸੀਂ ਵੈਸੇ ਕਾਫੀ ਕੁਝ ਕਵਰ ਕੀਤਾ ਕਿ ਐਕਸਰਸਾਈਜ਼ ਬੱਚਿਆਂ ਵਿੱਚ ਕਿਹੋ ਜਿਹੀ ਹੋਣੀ ਚਾਹੀਦੀ ਹੈ, ਮੈਚਿਓਰ ਏਜ ਦੇ ਵਿੱਚ ਕਿਹੋ ਜਿਹੀ ਹੋਣੀ ਚਾਹੀਦੀ ਹੈ, ਬਜ਼ੁਰਗਾਂ 'ਚ ਕਿਹੋ ਜਿਹੀ ਹੋਣੀ ਚਾਹੀਦੀ ਹੈ, ਗਰਭ ਅਵਸਥਾ ਦੇ ਵਿੱਚ ਕਿਹੋ ਜਿਹੀ ਹੋਣੀ ਚਾਹੀਦੀ ਹੈ, ਵਗੈਰਾ ਵਗੈਰਾ ਵਗੈਰਾ। ਥੋੜ੍ਹਾ ਜਿਹਾ ਦੱਸੋ ਕਿੱਥੋਂ ਮਿਲ ਸਕਦੀ ਹੈ ਸਾਡੇ ਸੁਣਨ ਵਾਲੇ, ਕਿਵੇਂ ਇਹਦਾ ਲਾਭ ਪ੍ਰਾਪਤ ਕਰ ਸਕਦੇ ਹੈ?
ਤੰਦਰੁਸਤੀ, ਖੁਰਾਕ ਅਤੇ ਕਸਰਤ ਇਸ ਬੁੱਕ ਦਾ ਟਾਈਟਲ ਹੈ। ਬੁੱਕ ਜਿਹੜੀ ਹੈ ਇਹ ਆਸਟ੍ਰੇਲੀਆ 'ਚ ਤਾਂ ਮੇਰੇ ਕੋਲੋਂ ਅਵੇਲੇਬਲ ਹੈ, ਸੋ ਮੈਨੂੰ ਕੰਟੈਕਟ ਕਰ ਸਕਦੇ ਆ ਆਸਟ੍ਰੇਲੀਆ ਦੇ ਵਿੱਚੋਂ ਜਿਹੜੇ ਪ੍ਰਾਪਤ ਕਰਨਾ ਚਾਹੁੰਦੇ ਆ। ਇੰਡੀਆ ਦੇ ਵਿੱਚ ਇਹ ਬੁੱਕ ਮੇਰੇ ਪਬਲਿਸ਼ਰ ਜਿਹੜੇ ਆ ਉਹਨਾਂ ਤੋਂ ਅਵੇਲੇਬਲ ਹੈ, ਵਾਰਿਸ ਸਾਹਿਬ ਫਾਊਂਡੇਸ਼ਨ ਹੈ ਪਬਲਿਸ਼ਰ, ਅੰਮ੍ਰਿਤਸਰ ਦੇ ਵਿੱਚ ਸਿਚੁਏਟਿਡ ਨੇ ਉਹ। ਮੇਰਾ ਕੰਟੈਕਟ ਨੰਬਰ ਹੈ 0434149554।
ਹੁਣ ਇਸ ਬੁੱਕ ਦੇ ਵਿੱਚ ਬਹੁਤ ਜ਼ਿਆਦਾ ਬੜਾ ਟੁੰਬਣ ਵਾਲੀ ਗੱਲ ਹੁੰਦੀ ਹੈ, ਤੁਹਾਨੂੰ ਕਿਹੋ ਜਿਹੀ ਗੱਲ ਲੱਗੀ ਜਿਹੜੀ ਕਿ ਤੁਹਾਨੂੰ ਲੱਗਦਾ ਕਿ ਸਭ ਨੂੰ ਪਤਾ ਹੋਣੀ ਚਾਹੀਦੀ ਹੈ?
ਜਿਹੜੀ ਸਭ ਤੋਂ ਸਿੰਪਲ ਗੱਲ ਜਾਂ ਕਹਿ ਲਓ ਬੇਸਿਕ ਗੱਲ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਹੈਲਥ ਵਾਸਤੇ, ਤੰਦਰੁਸਤੀ ਵਾਸਤੇ, ਉਹ ਹੈਗੀ ਹੈ ਕਿ ਹੈਲਦੀ ਈਟਿੰਗ, ਜਿਹੜੀ ਚੰਗੀ ਖੁਰਾਕ, ਸਿਹਤਮੰਦ ਖੁਰਾਕ ਤੇ ਐਕਸਰਸਾਈਜ਼, ਦੋਨੋਂ ਚੀਜ਼ਾਂ ਸਾਈਡ ਬਾਈ ਸਾਈਡ ਹੀ ਚੱਲਦੀਆਂ, ਦੋਨੋਂ ਚੀਜ਼ਾਂ ਦੀ ਇਕੁਅਲ ਇੰਪੋਰਟੈਂਸ ਹੈ ਅਗਰ ਤੁਸੀਂ ਇੱਕ ਤੰਦਰੁਸਤ ਜੀਵਨ ਜੀਣਾ ਚਾਹੁੰਦੇ ਹੋ। ਕਿਉਂਕਿ ਅੱਜ ਕੱਲ੍ਹ ਦੇਖੋ ਜੀ, ਭਾਰ ਵਗੈਰਾ ਘਟਾਉਣ ਵਾਸਤੇ ਬਹੁਤ ਜ਼ਿਆਦਾ ਡਾਇਟਿੰਗ ਚੱਲਦੀਆਂ, ਲੋਕ ਕਹਿੰਦੇ ਆ ਵੀ ਡਾਇਟਿੰਗ ਕਰਨਾ ਸ਼ੁਰੂ ਕਰ ਦਿਓ, ਲੋ ਕਾਰਬ ਡਾਇਟ ਖਾ ਲਓ, ਹਾਈ ਪ੍ਰੋਟੀਨ ਡਾਇਟ ਖਾ ਲਓ, ਇਹਨਾਂ ਚੀਜ਼ਾਂ ਦਾ ਸ਼ਾਰਟ ਟਰਮ ਵਾਸਤੇ ਤਾਂ ਫਾਇਦਾ ਹੋ ਸਕਦਾ, ਪਰ ਜੇ ਤੁਸੀਂ ਲੌਂਗ ਟਰਮ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਬੈਲੈਂਸਡ ਲਾਈਫ ਸਟਾਈਲ ਅਪਣਾਉਣਾ ਪਏਗਾ। ਇਸ ਕਿਤਾਬ ਦੇ ਵਿੱਚ ਜਿਹੜੇ ਅੱਡ ਅੱਡ ਮੈਂ ਟੌਪਿਕ ਬਣਾਏ ਹੋਏ ਆ, ਕਾਫੀ ਚੀਜ਼ਾਂ ਨੂੰ ਕਵਰ ਕੀਤਾ ਹੋਇਆ, ਜਿਵੇਂ ਬੁਢਾਪੇ ਵਿੱਚ ਕਿਸ ਤਰ੍ਹਾਂ ਦੀ ਸਿਹਤ ਤੇ ਖੁਰਾਕ ਤੇ ਕਸਰਤ ਕਿਵੇਂ ਕਰਨੀ ਚਾਹੀਦੀ ਹੈ, ਬਲੱਡ ਪ੍ਰੈਸ਼ਰ ਵਾਲੇ ਜਿਹੜੇ ਮਰੀਜ਼ਾਂ ਨੇ ਉਹਨਾਂ ਨੂੰ ਕਿਹੋ ਜਿਹੀ ਖੁਰਾਕ ਖਾਣੀ ਚਾਹੀਦੀ ਹੈ, ਉਹਨਾਂ ਦੀ ਕਿਹੋ ਜਿਹੀ ਕਸਰਤ ਕਰਨੀ ਚਾਹੀਦੀ ਹੈ, ਬੱਚਿਆਂ ਵਾਸਤੇ ਕਿਸ ਤਰ੍ਹਾਂ ਦੀ ਖੁਰਾਕ ਤੇ ਕਸਰਤ ਦੀ ਲੋੜ ਹੈ, ਇਸੇ ਤਰ੍ਹਾਂ ਜਿਵੇਂ ਪ੍ਰੈਗਨੈਂਟ ਲੇਡੀਜ਼ ਹੈ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਖੁਰਾਕ ਤੇ ਕਸਰਤ ਦੀ ਲੋੜ ਹੈ। ਤੇ ਖੁਰਾਕ ਜਿਹੜੀ ਹੈ ਕੋਈ ਸਪੈਸ਼ਲ ਖੁਰਾਕ ਨਹੀਂ ਹੁੰਦੀ, ਇਹ ਬਹੁਤ ਆਮ ਜਿਹੜੀ ਤੁਸੀਂ ਡੇਲੀ ਖੁਰਾਕ ਖਾਂਦੇ ਹੋ ਆਪਣੀ, ਇਹਦੇ ਵਾਸਤੇ ਤੁਹਾਨੂੰ ਕੋਈ ਹੈਲਥ ਸਟੋਰ ਦੇ ਵਿੱਚ ਜਾਣ ਕੇ ਕੋਈ ਸਪੈਸ਼ਲ ਚੀਜ਼ ਖਰੀਦਣ ਦੀ ਲੋੜ ਨਹੀਂ ਹੈ। ਆਮ ਤੌਰ ਤੇ ਜਿਹੜੀ ਤੁਸੀਂ ਚੀਜ਼ਾਂ ਖਾਂਦੇ ਹੋ, ਦਾਲਾਂ ਖਾਂਦੇ ਹੋ, ਜੇ ਤੁਸੀਂ ਆਟਾ ਖਾਂਦੇ ਹੋ ਤਾਂ ਤੁਹਾਨੂੰ ਆਟਾ ਜਿਹੜਾ ਉਹ ਹੋਲ ਗ੍ਰੇਨ ਵਾਲਾ ਆਟਾ ਖਾਣਾ ਚਾਹੀਦਾ ਹੈ, ਇਹ ਚੀਜ਼ਾਂ ਦੱਸੀਆਂ ਗਈਆਂ ਇਹਦੇ ਵਿੱਚ। ਜੇ ਤੁਹਾਨੂੰ ਕੋਈ ਸਪੈਸ਼ਲ ਡਾਇਟਰੀ ਰਿਕੁਆਇਰਮੈਂਟ ਹੈ ਕਿਸੇ ਮੈਡੀਕਲ ਕੰਡੀਸ਼ਨ ਕਰਕੇ ਤਾਂ ਕਿਹੜੀ ਚੀਜ਼ ਤੁਸੀਂ ਨਾ ਖਾਓ ਤੇ ਕਿਹੜੀ ਚੀਜ਼ ਤੁਸੀਂ ਖਾਓ। ਅਗਰ ਤੁਹਾਨੂੰ ਆਸਟੀਓਪਰੋਸਿਸ ਹੈ ਜਾਂ ਤੁਸੀਂ ਬੁਢਾਪੇ ਵਿੱਚ ਜਾ ਕੇ ਤੁਹਾਨੂੰ ਕੈਲਸ਼ੀਅਮ ਦੀ ਲੋੜ ਵੱਧ ਪੈਂਦੀ ਹੈ, ਉਹਦੇ ਵਾਸਤੇ ਦੱਸਿਆ ਗਿਆ ਕਿ ਕੈਲਸ਼ੀਅਮ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਜ਼ਿਆਦਾ ਮਿਲਦਾ ਤੁਹਾਨੂੰ। ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਵੀ ਪੋਸੀਬਲ ਹੋ ਸਕੇ ਪਿਕਚਰਸ ਦੇ ਨਾਲ ਤੁਹਾਨੂੰ ਸ਼ੋਅ ਕਰ ਸਕਾਂ, ਬਿਕੋਜ਼ ਪਿਕਚਰਸ ਦੇ ਨਾਲ ਥੋੜਾ ਜਿਹਾ ਕਲੈਰਿਟੀ ਜ਼ਿਆਦਾ ਹੋ ਜਾਂਦੀ ਹੈ, ਤੇ ਐਕਸਰਸਾਈਜ਼ ਵੀ ਇਹਦੇ 'ਚ ਮੈਂ ਐਡ ਕੀਤੀਆਂ ਹੋਈਆਂ ਕਾਫੀ ਸਾਰੀਆਂ, ਡਿਫਰੈਂਟ ਡਿਫਰੈਂਟ ਜੁਆਇੰਟਸ ਜਿਹੜੇ ਆ ਡਿਫਰੈਂਟ ਮਸਲ ਗਰੁੱਪ ਹੈ ਉਹਨਾਂ ਦੀਆਂ ਐਕਸਰਸਾਈਜ਼ਸ ਉਹ ਵੀ ਇਹਦੇ ਚ ਐਡ ਕੀਤੀਆਂ ਗਈਆਂ
ਜੀ। ਅੱਜ ਕੱਲ ਜਿਵੇਂ ਕਿ ਗੂਗਲ ਹੈਗਾ ਉਹ ਵੀ ਇੱਕ ਤਰੀਕੇ ਦੇ ਨਾਲ ਸਾਡਾ ਹਕੀਮ ਬਣੀ ਬੈਠਾ, ਡਾਕਟਰ ਬਣ ਗਿਆ ਹੋਇਆ। ਲੋਕੀ ਗੂਗਲ ਕਰਦੇ ਆ, ਬਸ ਜੋ ਆਇਆ ਸਾਹਮਣੇ ਉਹਨੂੰ ਉਹ ਅਪਣਾ ਲੈਂਦੇ ਆ, ਉਹ ਕਰ ਲੈਂਦੇ ਆ, ਕੋਈ ਸਾਈਡ ਇਫੈਕਟਸ ਵਗੈਰਾ ਨਹੀਂ ਦੇਖੇ ਜਾਂਦੇ। ਤੁਸੀਂ ਕਾਫੀ ਰਿਸਰਚ ਵਗੈਰਾ ਕੀਤੀ ਹੋਣੀ ਹੈ ਇਹ ਸਾਰੇ ਤੱਥ ਇਕੱਠੇ ਕਰਨ ਵਾਸਤੇ, ਕਿੰਨਾ ਟਾਈਮ ਲੱਗਿਆ ਜੀ ਬੁੱਕ ਲਿਖਣ ਵਾਸਤੇ?
ਇਹ ਕਿਤਾਬ ਲਿਖਣ ਵਾਸਤੇ ਮੈਨੂੰ ਤਕਰੀਬਨ 8-9 ਮਹੀਨੇ ਲੱਗ ਗਏ, ਕਿਉਂਕਿ ਵੱਡੀ ਪ੍ਰੋਬਲਮ ਮੈਨੂੰ ਫੈਕਟਸ ਦੀ ਇੰਨੀ ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਮੈਂ ਕੁਆਲੀਫਿਕੇਸ਼ਨ ਇਸ ਫੀਲਡ ਚ ਹਾਸਲ ਕੀਤੀ ਹੋਈ ਹੈ, ਸੋ ਮੇਰੇ ਕੋਲ ਕਾਫੀ ਹੈ। ਬਟ ਕਿਉਂਕਿ ਇਹ ਕਿਤਾਬ ਮੈਂ ਪੰਜਾਬੀ ਦੇ ਵਿੱਚ ਲਿਖਣੀ ਸੀ, ਉਹ ਜਿਹੜੀ ਟਰਾਂਸਲੇਸ਼ਨ ਵੀ ਮੈਂ ਆਪ ਹੀ ਕੀਤੀ ਹੈ ਸਾਰੀ, ਤੇ ਰਿਸੋਰਸਿਸ ਵੀ ਜਿਹੜੇ ਬਹੁਤ ਇੰਗਲਿਸ਼ ਦੇ ਵਿੱਚ ਹੀ ਅਵੇਲੇਬਲ ਹੈ, ਸੋ ਜਦੋਂ ਤੁਸੀਂ ਇਹਨੂੰ ਕਿਤਾਬੀ ਰੂਪ ਦੇਣਾ ਹੁੰਦਾ ਹੈ ਤਾਂ ਤੁਹਾਨੂੰ ਬਿਲਕੁਲ ਉਹ ਪ੍ਰੋਪਰ ਲੈਂਗੁਏਜ ਚਾਹੀਦੀ ਹੁੰਦੀ ਹੈ, ਉਸ ਚ ਥੋੜੀ ਜਿਹੀ ਮੈਨੂੰ ਡਿਫੀਕਲਟੀ ਆਈ।
ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ, ਕਾਫੀ ਮਿਹਨਤ ਕੀਤੀ ਹੈ ਇਹਦੇ ਵਾਸਤੇ, ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਇਸ ਤੋਂ ਇਲਾਵਾ ਹੋਰ ਕੀ ਕਰਨਾ ਚਾਹੁੰਦੇ ਹੋ ਜੀ?
ਮੇਰੀ ਲਾਈਫ ਦੇ ਜੋ ਗੋਲ ਸੀਗੇ ਜੋ ਏਮ ਸੀਗੇ ਉਹ ਤਾਂ ਮੈਂ ਫੁਲਫਿਲ ਕਰ ਚੁੱਕੀ ਹਾਂ ਕਾਫੀ ਹੱਦ ਤੱਕ। ਮੈਂ ਆਪਣਾ ਫਿਟਨੈਸ ਫੀਲਡ ਜੁਆਇਨ ਕਰ ਲਿਆ, ਕੋਰਸ ਕਰ ਲਿਆ, ਪਰਸਨਲ ਟ੍ਰੇਨਰ ਵੀ ਬਣ ਗਈ, ਇੱਕ ਕਿਤਾਬ ਵੀ ਲਿਖਤੀ ਜਿਹਦੇ ਨਾਲ ਮੈਂ ਲੋਕਾਂ ਨੂੰ ਇਨਫੋਰਮੇਸ਼ਨ ਸ਼ੇਅਰ ਕਰ ਸਕਦੀ ਹਾਂ। ਪਰ ਹੁਣ ਜਿਹੜਾ ਮੇਰਾ ਹੋਰ ਗੋਲ ਹੈਗਾ ਉਹ ਹੈ ਕਿ ਮੈਂ ਕਮਿਊਨਿਟੀ ਦੀ ਹੈਲਪ ਕਰਾਂ। ਜੋ ਮੈਂ ਅਟੇਨ ਕੀਤਾ, ਜੋ ਮੈਂ ਇਨਫੋਰਮੇਸ਼ਨ ਲਈ ਹੈ ਜਾਂ ਜੋ ਮੈਂ ਫੀਲਡ ਦੇ ਵਿੱਚ ਐਂਟਰ ਕੀਤਾ ਉਹਦੇ ਨਾਲ ਮੇਰੀ ਕਮਿਊਨਿਟੀ ਨੂੰ ਵੀ ਫਾਇਦਾ ਹੋਵੇ, ਸੋ ਉਹ ਮੈਂ ਹੁਣ ਕਰਨਾ ਚਾਹੁੰਦੀ ਹਾਂ। ਜਿਹੜੇ ਆਪਣੇ ਕਮਿਊਨਿਟੀ ਮੈਂਬਰਸ ਨੇ, ਜਿਹੜੇ ਟ੍ਰੈਡੀਸ਼ਨਲ ਜਿਹੜੇ ਜਿਮਸ ਆ ਉਹਨਾਂ ਤੋਂ ਜਾਣ ਤੇ ਉਹਨਾਂ ਨੂੰ ਝਿਜਕ ਮਹਿਸੂਸ ਹੁੰਦੀ ਹੈ, ਜਾਂ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਝਿਜਕ ਮਹਿਸੂਸ ਹੁੰਦੀ ਹੈ ਜਿਮ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰਨਾ, ਜਾਂ ਉੱਥੇ ਕੋਈ ਉਹਨਾਂ ਤੋਂ ਪੁੱਛਣਾ ਕਿ ਅਗਰ ਉਹਨਾਂ ਨੂੰ ਹੈਲਥ ਇਸ਼ੂ ਆ ਤਾਂ ਉਹ ਮੈਨੂੰ ਕੰਟੈਕਟ ਕਰ ਸਕਦੇ ਆ। ਆਪਣਾ ਪਰਸਨਲ ਟ੍ਰੇਨਰ ਅਵੇਲੇਬਲ ਹੈ ਜਿਹੜਾ ਉਹਨਾਂ ਦੀ ਲੈਂਗੁਏਜ ਸਮਝ ਸਕਦਾ, ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰ ਸਕਦਾ। ਜ਼ਿਆਦਾ ਤੋਂ ਜ਼ਿਆਦਾ ਲੋਕ ਹੈ ਜਿਹੜੇ ਉਹ ਮੇਰੀਆਂ ਸਰਵਿਸਿਸ ਯੂਜ਼ ਕਰ ਸਕਣ। ਤੇ ਇੱਕ ਹੋਰ ਜਿਹੜਾ ਮੈਂ ਪਿਛਲੇ ਇੱਕ ਸਾਲ ਤੋਂ ਮੈਂ ਵੈਸਟਰਨ ਸਿਡਨੀ ਲੋਕਲ ਹੈਲਥ ਡਿਸਟ੍ਰਿਕਟ ਨਾਲ ਕੋਲੈਬੋਰੇਟ ਕੀਤਾ ਹੋਇਆ, ਤੇ ਉਹਨਾਂ ਦੇ ਬਜ਼ੁਰਗਾਂ ਵਾਸਤੇ ਫਾਲ ਪ੍ਰੀਵੈਂਸ਼ਨ ਪ੍ਰੋਗਰਾਮ ਹੈਗੇ ਆ ਜਿੱਥੇ ਅਸੀਂ ਲੋਕ ਬਜ਼ੁਰਗਾਂ ਨੂੰ ਦੱਸਦੇ ਹਾਂ ਕਿ ਡਿੱਗਣ ਦੇ ਖਤਰੇ ਜਿਹੜੇ ਆ ਉਹ ਕਿਵੇਂ ਹੁੰਦੇ ਆ, ਉਹਦੇ ਅਸੀਂ ਬਚਾਅ ਕਿਵੇਂ ਕਰ ਸਕਦੇ ਹਾਂ, ਤੇ ਉਹਦੀਆਂ ਐਕਸਰਸਾਈਜ਼ ਵਗੈਰਾ ਵੀ ਉਹਨਾਂ ਨੂੰ ਦੱਸਦੇ ਹਾਂ। ਤੇ ਆਪਣੇ ਲੋਕਲ ਏਰੀਆ ਦੇ ਵਿੱਚ ਕਰ ਰਹੀ ਹਾਂ, ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮੈਂ 3 ਵਾਰੀ ਉਹ ਪ੍ਰੋਗਰਾਮ ਲਿਜਾ ਚੁੱਕੀ ਹਾਂ, ਕਾਫੀ ਬਜ਼ੁਰਗਾਂ ਨੂੰ ਉਹਦੇ ਤੋਂ ਫਾਇਦਾ ਹੋਇਆ। ਤੇ ਇੱਕ ਤਾਂ ਇਹ ਪ੍ਰੋਗਰਾਮ ਹੈਗਾ, ਤੇ ਇਹ ਪ੍ਰੋਗਰਾਮ ਜਿਹੜਾ ਨਿਊ ਸਾਊਥ ਵੇਲਸ ਹੈਲਥ ਵੱਲੋਂ ਜਿਹੜਾ ਫੰਡਡ ਪ੍ਰੋਗਰਾਮ ਹੈ, ਸੋ ਇਹ ਪ੍ਰੋਗਰਾਮ ਫ੍ਰੀ ਅਵੇਲੇਬਲ ਹੈ, ਇੱਥੇ ਕਿਸੇ ਨੂੰ ਕੋਈ ਪੇ ਨਹੀਂ ਕਰਨਾ ਪੈਂਦਾ। ਇੱਕ ਜਿਹੜਾ ਇੱਕ ਹੋਰ ਏਮ ਜਿਹੜਾ ਰਹਿ ਗਿਆ ਉਹ ਹੈ ਡਾਇਬਟੀਜ਼, ਕਿਉਂਕਿ ਮੈਂ ਹੁਣ ਰੀਸੈਂਟਲੀ ਰਿਸਰਚ ਕੀਤਾ, ਸਟੱਡੀ ਰਿਪੋਰਟ ਮੇਰੀ ਨਿਗਾਹ ਦੇ ਵਿੱਚ ਆਈ ਸੀ ਜਿਹਦੇ ਵਿੱਚ ਕੱਢਿਆ ਸੀ ਕਿ ਜਿਹੜੀ ਡਾਇਬਟੀਜ਼ ਆ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਇੰਡੀਅਨ ਰਹਿੰਦੇ ਆ ਉਹਨਾਂ 'ਚ 4 ਗੁਣਾ ਜ਼ਿਆਦਾ ਪ੍ਰਚਲਿਤ ਹੈ ਕੰਪੇਅਰ ਟੂ ਜਿਹੜੇ ਇੰਡੀਅਨ ਇੰਡੀਆ ਦੇ ਵਿੱਚ ਰਹਿੰਦੇ ਆ। ਤੇ ਡਾਇਬਟੀਜ਼ ਦੇ ਨਾਲ ਹੋਰ ਕ੍ਰੋਨਿਕ ਮੈਡੀਕਲ ਕੰਡੀਸ਼ਨਸ ਵੀ ਹੁੰਦੀਆਂ, ਬਲੱਡ ਪ੍ਰੈਸ਼ਰ ਹੁੰਦਾ, ਤੁਹਾਨੂੰ ਕੋਲੇਸਟ੍ਰੋਲ ਹੁੰਦਾ, ਸੋ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ। ਇਸ ਕਰਕੇ ਮੈਂ ਇੱਕ ਡਾਇਬਟੀਜ਼ ਨਿਊ ਸਾਊਥ ਵੇਲਸ ਤੋਂ ਵੀ ਅਕ੍ਰੈਡੀਟੇਸ਼ਨ ਲਈ ਹੈ, ਉਹਨਾਂ ਦੇ ਇੱਕ ਸਪੈਸ਼ਲ ਪ੍ਰੋਗਰਾਮ ਹੁੰਦਾ ਜਿਹਦੇ ਚ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ ਪਲੱਸ ਉਹਨਾਂ ਨੂੰ ਸਪੈਸ਼ਲਾਈਜ਼ ਜਿਹੜੀਆਂ ਐਕਸਰਸਾਈਜ਼ ਵੀ ਦੱਸਦੇ ਹਾਂ। ਉਹ ਮੇਰਾ ਪ੍ਰੋਗਰਾਮ ਇਸ ਕਰਕੇ ਸਾਹਮਣੇ ਨਹੀਂ ਆ ਰਿਹਾ, ਮੈਂ ਪਿਛਲੇ ਇੱਕ ਸਾਲ ਤੋਂ ਕੋਸ਼ਿਸ਼ ਕਰ ਰਹੀ ਹਾਂ ਉਹਨੂੰ ਲਿਆਉਣ ਦੀ, ਪਰ ਸਾਹਮਣੇ ਕਿਉਂ ਨਹੀਂ ਆ ਰਿਹਾ, ਮੈਨੂੰ ਮੁਸ਼ਕਿਲ ਪੇਸ਼ ਆ ਰਹੀ ਹੈ ਫੰਡਿੰਗ ਦੀ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਗਵਰਨਮੈਂਟ ਹਲੇ ਫੰਡ ਨਹੀਂ ਕਰ ਰਹੀ, ਇਹਦੇ ਲਈ ਜਾਂ ਤਾਂ ਪਾਰਟਿਸਪੈਂਟਸ ਆਪ ਆਪਣੀ ਪੋਕਟ ਚੋਂ ਪੇ ਕਰਨ, ਜਿਹੜਾ ਕਿ ਮੈਨੂੰ ਕਾਫੀ ਮੁਸ਼ਕਿਲ ਲੱਗ ਰਿਹਾ ਕਨਵਿੰਸ ਕਰਨਾ ਲੋਕਾਂ ਨੂੰ ਆਪਣੀ ਪੋਕਟ ਦੇ ਵਿੱਚੋਂ, ਖਾਸ ਕਰਕੇ ਬਜ਼ੁਰਗਾਂ ਨੂੰ, ਉਹ ਨਹੀਂ ਕਈ ਵਾਰੀ ਅਫੋਰਡ ਕਰ ਸਕਦੇ। ਸੋ ਇਸ ਪ੍ਰੋਗਰਾਮ ਵਾਸਤੇ ਮੈਂ ਚਾਹੁੰਦੀ ਹਾਂ, ਅੱਜ ਮੈਂ ਇੱਥੇ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਕਰਨਾ ਚਾਹੁੰਦੀ ਹਾਂ, ਜਿਹੜੀਆਂ ਐਸਟੈਬਲਿਸ਼ਡ ਆਰਗੇਨਾਈਜੇਸ਼ਨ ਨੇ ਜਾਂ ਬਿਜ਼ਨੈਸਿਸ, ਹੁਣ ਆਪਣੇ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੋਈ, ਵੱਡੇ ਵੱਡੇ ਬਿਜ਼ਨੈਸਿਸ ਵੀ ਹੈ, ਥੋੜਾ ਜਿਹਾ ਕੁਛ ਇਹੋ ਜਿਹੇ ਪ੍ਰੋਗਰਾਮ ਫੰਡ ਕਰੀਏ ਜਿਹਦੇ ਨਾਲ ਆਪਣੇ ਬਜ਼ੁਰਗਾਂ ਨੂੰ, ਆਪਣੀ ਜਿਹੜੀ ਕਮਿਊਨਿਟੀ ਹੈ ਉਹਨੂੰ ਵੀ ਫਾਇਦਾ ਹੋਏ। ਸੋ ਅਗਰ ਕੋਈ ਇਹੋ ਜਿਹੇ ਆਰਗੇਨਾਈਜੇਸ਼ਨ ਜਿਹੜੇ ਚਾਹੁੰਦੇ ਆ ਕਿ ਇਹ ਪ੍ਰੋਗਰਾਮ ਕਮਿਊਨਿਟੀ ਦੇ ਵਿੱਚ ਆਵੇ, ਤਾਂ ਪਲੀਜ਼ ਮੇਰੇ ਨਾਲ ਕੰਟੈਕਟ ਜ਼ਰੂਰ ਕਰੋ, ਜਿਹਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਹੋਏਗਾ।
ਜੀ, ਤੁਸੀਂ ਪਰਚਾ ਪੜਿਆ, ਜਿਹੜੇ ਸਾਡੇ ਇੰਡੀਅਨ ਭਾਈਚਾਰੇ ਦੇ ਲੋਕ ਵੈਸਟਰਨ ਕੰਟਰੀ 'ਤੇ ਜਾ ਕੇ ਸੈਟਲ ਹੋ ਜਾਂਦੇ ਆ, ਉਹਨਾਂ ਵਿੱਚ 4 ਗੁਣਾ ਡਾਇਬੀਟੀਜ਼ ਦੀ ਜਿਹੜੀ ਕਿ ਸੰਭਾਵਨਾ ਵੱਧ ਜਾਂਦੀ ਹੈ। ਇਹਦਾ ਉਹਨਾਂ ਨੇ ਕਾਰਨ ਵੀ ਲਿਖਿਆ ਕਿ ਇੱਥੇ ਮਠਿਆਈਆਂ ਵਗੈਰਾ ਸ਼ੁੱਧ ਮਿਲਦੀਆਂ ਬੜੀਆਂ।
ਇਹਦੇ ਕਾਰਨ ਇੱਕ ਤਾਂ ਉਹਨਾਂ ਦਾ ਹੈ ਕਿ ਜਦੋਂ ਆਪਾਂ ਇੱਥੇ ਮਾਈਗ੍ਰੇਟ ਹੁੰਦੇ ਆ ਤਾਂ ਜਿਹੜਾ ਫੂਡ ਜਿਹੜਾ ਬਹੁਤ ਰਿਚ ਹੋ ਜਾਂਦਾ ਆਪਣਾ ਐਸ ਕੰਪੇਅਰ ਟੂ ਇੰਡੀਆ,
ਸ਼ੁੱਧ
ਬਹੁਤ ਜ਼ਿਆਦਾ ਰਿਚ ਕੁਆਲਿਟੀ ਦਾ ਫੂਡ ਮਿਲਦਾ ਸਾਨੂੰ ਇੱਥੇ, ਤੇ ਜਿਹੜੀ ਫੂਡ ਦੀ ਜਿਹੜੀ ਵਰਾਇਟੀ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਸ਼ੌਕ ਦੇ ਵਿੱਚ ਅਸੀਂ ਕਾਫੀ ਕੁਛ ਖਾ ਲੈਂਦੇ ਹਾਂ। ਇੱਥੇ ਚੀਜ਼ਾਂ ਵੀ ਜ਼ਿਆਦਾ ਅਵੇਲੇਬਲ ਹੈਗੀਆਂ, ਜਿਵੇਂ ਫਾਸਟ ਫੂਡ ਜ਼ਿਆਦਾ ਕਹਿ ਲਓ, ਜਾਂ ਹੁਣ ਜਿਵੇਂ ਆਪਣੇ ਫ੍ਰੀਜ਼ਰ ਭਰੇ ਹੁੰਦੇ ਆ, ਫ੍ਰੀਜ਼ਰ ਦੇ ਵਿੱਚ ਇੱਕ ਬੜਾ ਸੌਖਾ ਜਿਹਾ ਕੰਮ ਆ, ਫ੍ਰੀਜ਼ਰ ਚੋਂ ਕੱਢਿਆ ਆਹ ਖਾ ਲਿਆ, ਫ੍ਰੀਜ਼ਰ ਚੋਂ ਕੱਢਿਆ ਉਹ ਖਾ ਲਿਆ। ਪਲੱਸ ਜਿਹੜਾ ਇੱਕ ਹੈ ਕਿ ਆਪਣਾ ਭਾਈਚਾਰਾ ਜਿਹੜਾ ਉਹ ਜਦੋਂ ਆਪਾਂ ਕੰਮ ਕਰਨਾ ਸ਼ੁਰੂ ਕਰਦੇ ਆ ਨਾ, ਫਿਰ ਆਪਾਂ ਬਸ ਜੁੱਟ ਜਾਂਦੇ ਹਾਂ ਉਹਦੇ ਵਿੱਚ, ਉਦੋਂ ਫਿਰ ਆਪਾਂ ਦੂਜੀਆਂ ਚੀਜ਼ਾਂ ਜਿਵੇਂ ਫਿਜ਼ੀਕਲ ਐਕਟੀਵਿਟੀ ਨੂੰ ਬਿਲਕੁਲ ਨਿਗਲੈਕਟ ਕਰ ਦਿੰਦੇ ਹਾਂ। ਆਪਾਂ ਨੂੰ ਇੱਕ ਡਾਲਰ ਕਮਾਉਣ ਵੱਲ ਆਪਣਾ ਧਿਆਨ ਚਲਿਆ ਜਾਂਦਾ ਬਿਲਕੁਲ, ਵੀ ਆਪਾਂ ਪੈਸੇ ਵੱਧ ਤੋਂ ਵੱਧ ਕਮਾਉਣੇ ਆ, ਇੱਥੇ ਆਪਾਂ ਆਏ ਆ ਪੈਸੇ ਕਮਾਉਣ ਆਏ ਆ। ਬਾਕੀ ਕੁਛ ਸਟ੍ਰੈਸ ਦੇ ਵੀ ਹੁੰਦੇ ਆ, ਕਿਉਂਕਿ ਜਦੋਂ ਆਪਾਂ ਮਾਈਗ੍ਰੇਟ ਹੁੰਦੇ ਆ ਨਵੇਂ ਕੰਟਰੀ ਦੇ ਵਿੱਚ ਆ ਕੇ, ਆਪਾਂ ਨੂੰ ਆਪਣਾ ਸਟ੍ਰੈਸ ਲੈਵਲ ਵੀ ਬਹੁਤ ਵੱਧ ਜਾਂਦਾ ਇੱਥੇ ਆ ਕੇ। ਇੱਥੇ ਜੋਬ ਵੀ ਬਹੁਤ ਜਿਹੜੀਆਂ ਉਹ ਸਟ੍ਰੈਸਫੁਲ ਹੁੰਦੀਆਂ ਜਾਂ ਹਾਰਡ ਵਰਕ ਮੰਗਦੀਆਂ ਤੁਹਾਡੇ ਤੋਂ, ਤੇ ਡਾਇਬਟੀਜ਼ ਦਾ ਜਾਂ ਕ੍ਰੋਨਿਕ ਮੈਡੀਕਲ ਕੰਡੀਸ਼ਨ ਦਾ ਸਿੱਧਾ ਲਿੰਕ ਜਿਹੜਾ ਤੁਹਾਡੇ ਉਹ ਸਟ੍ਰੈਸ ਲੈਵਲਸ ਦੇ ਨਾਲ ਵੀ ਹੈ। ਸੋ ਇਹ ਕੁਛ ਰੀਜ਼ਨਸ ਹੈਗੇ ਆ ਜਿਹਦੇ ਨਾਲ ਜਿਹੜਾ ਡਾਇਬਟੀਜ਼ ਦਾ ਖਤਰਾ ਜਾਂ ਹੋਰ ਕ੍ਰੋਨਿਕ ਮੈਡੀਕਲ ਕੰਡੀਸ਼ਨ ਦਾ ਖਤਰਾ ਜਿਹੜਾ ਉਹ ਕਈ ਗੁਣਾ ਵੱਧ ਜਾਂਦਾ।
ਨਾਪ੍ਰੀਤ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਓਵਰਆਲ ਜਿਹੜਾ ਲਾਈਫ ਸਟਾਈਲ ਹੈ ਇਹਦੇ ਬਾਰੇ ਜਿਹੜੇ ਕੁਛ ਨੁਕਤੇ ਹੈਗੇ ਆ ਉਹਨਾਂ ਉੱਤੇ ਚਾਨਣਾ ਪਾਇਆ। SBS ਪੰਜਾਬੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
ਥੈਂਕ ਯੂ MP ਜੀ, ਮੈਨੂੰ ਸ਼ੋਰ ਹੈ ਕਿ ਜਿਹੜਾ ਤੁਹਾਡੇ ਦਰਸ਼ਕ ਅੱਜ ਜੋ ਸੁਣ ਰਹੇ ਆ ਉਹ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਇਹਦੇ ਚੋਂ ਫਾਇਦਾ ਜ਼ਰੂਰ ਲੈਣਗੇ, ਤੇ ਅਗਰ ਉਹਨਾਂ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਮੈਂ ਅੱਜ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਜ਼ਰੂਰ ਮੇਰੇ ਨਾਲ ਕੰਟੈਕਟ ਕਰਨ, ਤਾਂ ਕਿ ਜੋ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਮੈਨੂੰ ਲੱਗਦਾ ਕਿ ਖਤਰਾ ਕਾਫੀ ਵਧੇਗਾ ਅਗਰ ਤੁਸੀਂ ਧਿਆਨ ਨਾ ਦਿੱਤਾ ਸਿਹਤ ਵੱਲ, ਤਾਂ ਉਹਨੂੰ ਥੋੜਾ ਜਿਹਾ ਆਪਾਂ ਘਟਾ ਸਕੀਏ। ਇਹ ਸਮੇਂ ਦੀ ਲੋੜ ਹੈ ਹੁਣ, ਐਕਸਰਸਾਈਜ਼ ਜਿਹੜੀ ਹੈ ਹੁਣ ਕਹਿੰਦੇ ਵੀ ਇਹ ਲਗਜ਼ਰੀ ਨਹੀਂ ਰਹੀ, ਇਹ ਹੁਣ ਨੈਸੈਸਿਟੀ ਹੋ ਗਈ ਹੈ। ਸਤਿ ਸ੍ਰੀ ਅਕਾਲ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।